ਜੇਠ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਹਰ ਜੁੜਨ ਦਾ ਲੋੜੀ ਹੈ, ਸਾਨੂੰ ਹਰੀ ਪਰਮਾਤਮਾ ਦੇ ਨਾਲ ਜੁੜਨਾ ਲੋੜੀ ਹੈ ਤੋਂ ਭਾਵ ਚਾਹੀਦਾ ਹੈ, ਜੁੜਨ ਦਾ ਜੁੜਨਾ ਚਾਹੀਦਾ ਭਾਈ, ਇਹਨਾਂ ਮਹੀਨਿਆਂ ਨਾਲ ਨਾ ਜੁੜੋ। ਠੀਕ ਹੈ ਕਿ ਮਹੀਨੇ ਦਾ ਨਾਮ ਲੈ ਤਾ, ਸਤਿਗੁਰੂ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਥਿੱਤੀ ਵਾਰ ਸੇਵ ਹੈ ਮੁਗਧ ਗਵਾਰ। ਇਹ ਐਵੇਂ ਬੰਦਿਆਂ ਨੇ, ਸੰਸਾਰ ਦੇ ਲੋਕਾਂ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਨਹੀਂ ਸੀ, ਉਹ ਖਾਮ ਖਾਈ ਐਵੇਂ ਦੁਨੀਆਂ ਨੂੰ ਆਪਣੀ ਸਿਆਣਪ ਨੂੰ ਜਣਾਉਣ ਲਈ, ਬੰਦਿਆਂ ਨੂੰ ਚੱਕਰ 'ਚ ਪਾਉਣ ਲਈ ਉਈ ਕਹਿ ਛੱਡਣਾ ਕਿ ਫਲਾਨੇ ਦਿਨ ਆ ਕਰਨਾ, ਮਹੀਨਾ ਆ ਗਿਆ, ਹੁਣ ਥਿੱਤ ਆ ਗਈ, ਹੁਣ ਵਾਰ ਆ ਗਈ, ਹੁਣ ਆਹ ਹੋ ਗਿਆ, ਰਾਤ ਹੈ ਦਿਨ ਹੈ। ਜੇ ਦੇਖਿਆ ਜਾਵੇ ਤਾਂ ਇਹ ਚੀਜ਼ਾਂ ਤਾਂ ਬਹੁਤ ਲੱਖਾਂ ਦੀ ਗਿਣਤੀ 'ਚ ਬਣ ਜਾਣਗੀਆਂ। ਤਾਰੇ ਹੈ, ਫਿਰ ਗ੍ਰਹਿ ਹੈ, ਫਿਰ ਚੰਦਰਮਾ ਹੈ, ਫਿਰ ਸੂਰਜ ਹੈ, ਹੋਰ ਨਹੀਂ ਫਿਰ ਦਰਖਤ ਹੀ ਹੈਗੇ ਆ, ਫਿਰ ਉਹਨਾਂ ਨੂੰ ਮੱਥਾ ਟੇਕ ਲਓ, ਪੱਥਰ ਨੂੰ ਟੇਕ ਲਓ, ਉਹਨੂੰ ਟੇਕ ਲਓ, ਉਹਨੂੰ ਟੇਕ ਲਓ, ਇੱਕ ਓਅੰਕਾਰ 'ਚ ਸਭ ਕੁਛ ਆ ਜਾਂਦਾ, ਉੱਧਰ ਨੂੰ ਨਹੀਂ ਚੱਲਿਆ ਕੋਈ। ਇੱਕ ਓਅੰਕਾਰ ਦੀ ਥਾਂ 'ਤੇ ਲੋਕਾਂ ਨੇ ਛੋਟੀਆਂ ਛੋਟੀਆਂ ਮੰਨਤਾਂ ਨੂੰ ਮੰਨਣਾ ਸ਼ੁਰੂ ਕੀਤਾ, ਜੋ ਸਾਹਮਣੇ ਨਜ਼ਰ ਆ ਰਿਹਾ ਉਹਨੂੰ ਮੰਨਦੇ, ਜੋ ਅਦਿੱਖ ਪਰਮਾਤਮਾ ਹੈ, ਪਰੋਸ਼ ਪਾਲਣ ਕਰਤਾ ਹੈ, ਗੁਪਤ ਰੂਪ ਵਿੱਚ ਸਾਡੀ ਪਾਲਣਾ ਕਰਦਾ ਜੋ ਵਾਹਿਗੁਰੂ, ਉਹਨੂੰ ਕੋਈ ਨਹੀਂ ਮੰਨਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸਾਨੂੰ ਜੁੜਨਾ ਚਾਹੀਦਾ ਨਿਰੰਕਾਰ ਜੀ ਨਾਲ, ਪਰਮੇਸ਼ਰ ਜੀ ਨਾਲ, ਜਿਸ ਅੱਗੇ ਸਭ ਨਿਬੰਧ। ਇਹ ਜਿਹੜੀਆਂ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਮੰਨਦੇ ਹੋ, ਦੇਵਤੇ ਕਿਹਾ, ਦੈਂਤ ਕਿਹਾ, ਮਨੁੱਖ ਕਿਹਾ, ਹੋਰ ਜਿਹੜੇ ਥਿੱਤੀ ਵਾਰ, ਕੁਛ ਵੀ ਲੈ ਲਓ, ਜਿਸ ਅੱਗੇ ਸਭ ਨਿਬੰਧ, ਜਿਸ ਵਾਹਿਗੁਰੂ ਦੇ ਅੱਗੇ ਇਹ ਸਾਰੇ ਮੱਥਾ ਟੇਕਦੇ ਨੇ। ਇਹ ਜਦੋਂ ਵਾਹਿਗੁਰੂ ਨੂੰ ਮੱਥਾ ਟੇਕਦੇ ਨੇ, ਉਹਦੀ ਨਾਮ ਦੀ ਕਮਾਈ ਕੋਈ ਕਰੇ, ਕੋਈ ਉਹਦੀ ਸੇਵਾ ਕਰਕੇ ਸ਼ਕਤੀ ਲੈ ਕੇ ਫਿਰ ਅੱਗੇ ਵੰਡਦੇ ਨੇ, ਮਹਾਰਾਜ ਕਹਿੰਦੇ ਫਿਰ ਤੁਸੀਂ ਉਸੇ ਨੂੰ ਹੀ ਮੱਥਾ ਟੇਕੋ ਜਿਹਨੂੰ ਇਹ ਸੰਸਾਰ ਦੇ ਸ਼ਕਤੀ ਵਾਲੇ ਲੋਕ ਮੱਥਾ ਟੇਕਦੇ। ਤੁਸੀਂ ਕਿਉਂ ਐਵੇਂ ਹੀ ਛੋਟੀਆਂ ਚੀਜ਼ਾਂ ਨੂੰ ਮੱਥਾ ਟੇਕਣਾ ਹੋਇਆ, ਉਹਨਾਂ ਦਾ ਨਾਮ ਇਸ ਤਰ੍ਹਾਂ ਕਿਉਂ ਜਪਣਾ ਹੋਇਆ? ਕਿਉਂਕਿ ਏਡਾ ਵੱਡਾ ਜੋ ਸੱਜਣ ਹਰੀ ਅਕਾਲ ਪੁਰਖ ਹੈ, ਹਰ ਸੱਜਣ ਦਾ ਆਵਣ ਲੱਗੇ ਆ ਕਿਸੈ ਨਾ ਦੇਈ ਬੰਨ। ਜਿਵੇਂ ਕੋਈ ਰਾਜਾ ਹੋਵੇ ਤਕੜਾ, ਉਹ ਰਾਜਾ ਦੂਜੇ ਰਾਜੇ ਨੂੰ ਬੰਨ ਕੇ, ਭਾਵ ਉਹਦਾ ਕੋਈ ਬੰਦਾ ਉਹਦੇ ਅੱਗੇ ਨਹੀਂ ਸੁੱਟਦਾ ਵੀ ਆਹ ਤੇਰਾ, ਉਹ ਸ਼ਰਨਾਏ ਨੂੰ ਗਲ ਨਾਲ ਲਾਉਂਦਾ, ਪੈਜ ਰੱਖਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਰੀ ਸੱਜਣ ਦੇ ਨਾਮ ਰੂਪ ਦਾਵਣ ਹੁੰਦਾ ਪੱਲੇ ਨਾਲ ਜੋ ਲੱਗਿਆ ਹੈ, ਉਹਨੂੰ ਫਿਰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਦਿੰਦਾ, ਕਿਸੇ ਪ੍ਰਕਾਰ ਦੀ ਕੋਈ ਚੀਜ਼ ਪਰੇਸ਼ਾਨ ਨਹੀਂ ਕਰਦੀ ਉਹਨੂੰ। ਜਦੋਂ ਇੱਕ ਵਾਰ ਨਿਰੰਕਾਰ ਦੇ ਚਰਨਾਂ ਨਾਲ ਲੱਗ ਗਏ, ਬਸ ਉਦੋਂ ਬਾਅਦ ਸਭ ਚੀਜ਼ਾਂ ਆਪੇ ਪਿੱਛੇ ਹਟ ਜਾਂਦੀਆਂ, ਬੰਧਨ ਹਟ ਜਾਂਦੇ ਨੇ। ਇੱਕ ਓਅੰਕਾਰ ਨਾਲ ਜੁੜਨ ਦੀ ਲੋੜ ਹੈ। ਵਾਹਿਗੁਰੂ ਪਰਮਾਤਮਾ ਜੋ ਗੁਰਾਂ ਨੇ ਦਿੱਤਾ ਗੁਰਮੰਤਰ, ਵਾਹਿਗੁਰੂ ਨਾਮ, ਇਹਦੇ ਨਾਲ ਜੁੜਨ ਦੀ ਲੋੜ ਹੈ, ਅੰਦਰੋਂ ਜੁੜਨਾ। ਫਿਰ ਸਤਿਗੁਰੂ ਕਹਿੰਦੇ ਜਦੋਂ ਅੰਦਰੋਂ ਪਰਮਾਤਮਾ ਨਾਲ ਜੁੜਿਆ, ਵਾਹਿਗੁਰੂ ਨੇ ਬਾਂਹ ਫੜ ਲਈ ਸਾਡੀ, ਫਿਰ ਉਹਨੂੰ ਬੰਨ ਕੇ ਹੋਰ ਕਿਸੇ ਦੇ ਹਵਾਲੇ ਨਹੀਂ ਕਰਦਾ, ਭਾਵ ਜਮਾਂ ਦੇ ਹਵਾਲੇ ਨਹੀਂ ਹੋਣ ਦਿੰਦਾ। ਜੋ ਆ ਗਿਆ ਸ਼ਰਨ, ਜਿਤੇ ਸ਼ਰਨ ਐ ਹੈ ਤਿਤੇ ਰਾਖ ਲੈ ਹੈ, ਜਿੰਨੇ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਹੀ ਰੱਖ ਲੈਂਦਾ। ਰੱਖੇ ਰੱਖਣ ਹਾਰ ਆਪ ਉਬਾਰਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ, ਹੋਆ ਆਪ ਦਇਆਲ ਮਨਹੋ ਨਾ ਵਿਸਾਰਿਆਂ, ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਆਂ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਇਹ ਸ਼ਬਦ ਰਹਿਰਾਸ ਦੇ ਅਖੀਰ ਦਾ ਸ਼ਬਦ ਹੈ, ਨਾ ਤੇ ਪਹਿਲਾ ਸ਼ਬਦ ਰੱਖਿਆ ਹਰ ਯੁਗ ਯੁਗ ਭਗਤੋ ਪਾਇਆ, ਦੁੱਖ ਦਾਰੂ ਸੁਖ ਰੋਗ ਭਇਆ, ਜਿਹਨੇ ਦੁੱਖਾਂ ਦੀ ਨਿਵਿਰਤੀ ਕਰਨੀ ਸੀ। ਪਹਿਲੇ ਦੋ ਸ਼ਬਦ ਨਾਲੋਂ ਰਹਿ ਰਾਸ ਦੇ ਲਾਹ ਕੇ ਇੱਕ ਪਾਸੇ ਕੀਤੇ, ਸਿੱਧੀ ਸੋਦਰ ਤੋਂ ਰਹਿ ਰਾਸ ਸ਼ੁਰੂ ਕਰ ਲਈ। ਗਾਹਾਂ ਫਿਰ ਚੌਪੀ ਸਾਹਿਬ, ਜਿੱਥੇ ਕਿਰਪਾ ਹੋਣੀ ਸੀ ਉਹ ਥਾਂ ਹੀ ਕੱਟਤੀ ਉੱਥੋਂ। ਆਨੰਦ ਸਾਹਿਬ ਤੋਂ ਬਾਅਦ ਜਾ ਕੇ ਤੇਰਾ ਕੀਤਾ ਜਾਤੋ ਨਾ ਹੀ ਤੇ ਮੁਕਾਤਾ ਕੰਮ, ਜਿਹੜੀ ਅੱਗੇ ਪੌੜੀ ਲਿਖੀ ਹੋਈ ਸੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਜਿਹੜੀ ਭਰਪੂਰ ਸਿੱਖਿਆ ਸੀ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ, ਉਹ ਜਿਹੜਾ ਰੱਖਿਆ ਵਾਸਤੇ ਲਿਖਿਆ ਸੀ ਸ਼ਬਦ, ਰੱਖੇ ਰੱਖਣ ਹਾਰ ਆਪ ਉਬਾਰਨ, ਤੋ ਇਹਨਾਂ ਪੰਜ ਸ਼ਬਦਾਂ ਚੋਂ ਵਾਂਝੇ ਕਰਕੇ ਸੰਗਤ ਨੂੰ, ਤੇ ਰਹਿ ਰਾਸ ਦੇ ਜਿਹੜੇ ਦੋਹਰੇ ਸੀ ਉਹ ਕੱਟ ਕੇ ਛੋਟੀ ਜਿਹੀ ਰਹਿ ਰਾਸ ਬਣਾ ਤੀ। ਹੁਣ ਉਹ ਬੰਦਿਆਂ ਨੇ ਇੱਥੇ ਕੱਟੀ ਹੈ, ਸੱਚਖੰਡ ਵਾਲੇ ਜਿੱਥੇ ਜਾਣਾ ਉੱਥੇ ਪ੍ਰਵਾਨ ਨਹੀਂ ਹੈ। ਉਹ ਕਹਿੰਦੇ ਠੀਕ ਹੈ ਤੂੰ ਬਾਣੀ ਪੜ੍ਹੀ ਹੈ ਪਰ ਇਹਨੂੰ ਅਸੀਂ ਰਹਿ ਰਾਸ ਨਹੀਂ ਮੰਨਦੇ। ਸੋ ਇਸ ਤਰ੍ਹਾਂ ਰਹਿ ਰਾਸ ਇੱਕ ਬਾਣੀ ਸੀ 15-20 ਮਿੰਟ ਦੀ, ਉਹਨੂੰ ਵੀ ਕੱਟ ਕਟਾ ਕੇ 5-7 ਮਿੰਟ ਦੀ ਬਣਾ ਤਾ। ਇਹਦੇ ਪਿਛਲੇ ਪਾਸੇ ਕੀ ਕਾਰਨ ਹੋ ਸਕਦਾ ਇਹ ਤਾਂ ਉਹੀ ਜਾਣਨ, ਪਰ ਸਾਨੂੰ ਇੰਨਾ ਪਤਾ ਕਿ ਜੋ ਪੰਜ ਗ੍ਰੰਥੀ ਬਾਬਾ ਦੀਪ ਸਿੰਘ ਨੇ ਲਿਖੀ ਹੈ, ਭਾਈ ਮਨੀ ਸਿੰਘ ਨੇ ਲਿਖੀ ਹੈ, ਉਹਦੇ ਵਿੱਚ ਜਿਹੜੀ ਰਹਿ ਰਾਸ ਹੈ ਉਹੀ ਪੜ੍ਹਨੀ ਚਾਹੀਦੀ ਸਿੱਖ ਸੰਗਤ ਨੂੰ। ਪਹਿਲਾਂ ਆਗਾਹ ਕਰ ਦੇਣਾ ਚਾਹੀਦਾ, ਮੇਰਾ ਫਰਜ਼ ਹੈ ਸਾਵਧਾਨ ਕਰਨਾ, ਬਾਅਦ ਵਿੱਚ ਤੁਸੀਂ ਪਛਤਾਓ ਵੀ ਇਹ ਸਾਨੂੰ ਕਿਸੇ ਨੇ ਦੱਸਿਆ ਨਹੀਂ, ਦੱਸ ਰਿਹਾ ਮੈਂ ਰੌਲਾ ਪਾ ਕੇ, ਪੰਜ ਬਾਣੀਆਂ ਕਹਿ ਰਹੀਆਂ ਆਨੰਦ ਸਾਹਿਬ ਨਾ ਛੱਡਿਓ, ਇਹ ਚੌਵੀ ਸਾਹਿਬ ਦਾ ਪਾਠ ਸਵੇਰੇ ਬੰਦ ਕਰਾ ਤਾ ਕੀ ਗੱਲ, ਅਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਹਾਂ, ਅਸੀਂ ਬੰਦਿਆਂ ਨੂੰ ਗੁਰੂ ਨਹੀਂ ਮੰਨਦੇ, ਵੀ ਬੰਦੇ ਨੇ ਜੋ ਕਹਿਤਾ ਬਸ ਉਹੀ ਮੰਨ ਲਿਆ। ਇਸ ਕਰਕੇ ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ, ਜਿੱਥੇ ਸਾਨੂੰ ਰੱਖਿਆ ਹੋਣੀ ਸੀ ਉਹ ਤਾਂ ਖਤਮ ਹੀ ਹੋ ਗਈ, ਜਿੱਥੇ ਸਾਨੂੰ ਆਨੰਦ ਮਿਲਣਾ ਸੀ, ਆਨੰਦ ਸਾਹਿਬ ਪੜ੍ਹਨਾ ਸੀ, ਉਹ ਤਾਂ ਕੰਮ ਹੀ ਮੁਕਾਇਆ। ਇਸ ਕਰਕੇ ਜਿਵੇਂ ਭਗਤ ਨਾਮਦੇਵ ਜੀ ਵੇਲੇ ਐਸਾ ਵੀ ਭਗਤ ਹੋਰ ਵੀ ਹੋਇਆ, ਉਹ ਭਗਤੀ ਕਰਦਾ ਤਾਂ ਉਸ ਵਕਤ ਭਗਤ ਦੇ ਮਗਰ ਬਾਜ਼ਾਰ ਵਿੱਚ ਤੁਰਿਆ ਜਾਂਦਿਆਂ ਹਾਥੀ 'ਤੇ ਬੈਠਾ ਬੰਦਾ ਰੌਲਾ ਪਾ ਰਿਹਾ ਸੀ ਕਿ ਹਾਥੀ ਵਿਗੜ ਗਿਆ, ਪਰੇ ਹੋ ਜਾਓ, ਹਾਥੀ ਦੌੜਿਆ ਜਾ ਰਿਹਾ। ਰੱਬ ਦਾ ਭਗਤ ਬੈਠਾ ਉਸ ਵਕਤ ਤੁਰਿਆ ਜਾ ਰਿਹਾ ਭਗਤ ਰੱਬ ਦਾ, ਉਹਨੇ ਕੋਈ ਪਰਵਾਹ ਨਾ ਕੀਤੀ, ਹਾਥੀ ਨੇ ਉਹਦੇ 'ਚ ਟੱਕਰ ਮਾਰੀ, ਉਹਦੇ ਪੈਰ 'ਤੇ ਆਪਣਾ ਪੈਰ ਵੀ ਰੱਖ ਦਿੱਤਾ, ਪੈਰ ਟੁੱਟ ਗਿਆ। ਭਗਤ ਨੇ ਪਰਮੇਸ਼ਰ ਕੋਲੇ ਇਤਰਾਜ਼ ਕੀਤਾ ਵੀ ਤੁਸੀਂ ਮੇਰੀ ਰੱਖਿਆ ਹੀ ਨਹੀਂ ਕੀਤੀ, ਤੁਸੀਂ ਮੈਨੂੰ ਦੱਸਿਆ ਨਹੀਂ। ਉਸ ਵਕਤ ਪਰਮੇਸ਼ਰ ਕਹਿਣ ਲੱਗੇ ਉਹ ਜਿਹੜਾ ਮਹਾਵਤ ਬੈਠਾ ਸੀ ਹਾਥੀ ਦੇ ਉੱਤੇ, ਉਹਦੇ ਵਿੱਚ ਕੌਣ ਬੈਠਾ ਬੋਲਦਾ ਸੀ, ਪਰੇ ਹੋ ਜਾਓ, ਹਾਥੀ ਵਿਗੜ ਗਿਆ, ਹਾਥੀ ਪਾਗਲ ਹੋ ਗਿਆ, ਪਰੇ ਹੋ ਜਾਓ। ਕਹਿੰਦੇ ਉਹਦੇ ਵਿੱਚ ਬੈਠ ਕੇ ਮੈਂ ਰੌਲਾ ਪਾਇਆ ਪਰ ਤੂੰ ਸੁਣਿਆ ਨਹੀਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ ਕਿ ਇਹ ਜਿਹੜਾ ਹੈ ਨਾ, ਸਹੀ ਗੱਲ ਦੱਸ ਦੇਣੀ ਚਾਹੀਦੀ ਹੈ, ਧੋਖਾ ਨਹੀਂ ਹੋਣਾ ਚਾਹੀਦਾ ਕਿਸੇ ਨਾਲ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਸੱਜਣ ਦਾਵਣ ਲੱਗਿਆਂ ਕਿਸੇ ਨੇ ਦੇਈ ਬੰਨ, ਫਿਰ ਉਹ ਜਮਦੂਤਾਂ ਦੇ ਹਵਾਲੇ ਨਹੀਂ ਕਰਦੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ। ਜਿਵੇਂ 6ਵੇਂ ਪਾਤਸ਼ਾਹ ਨੇ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਮਹਾਰਾਜ ਸਨ, ਜਦੋਂ ਵਾਪਸ ਆਉਣਾ ਸੀ, ਮਹਾਰਾਜ ਨੇ ਬਚਨ ਕੀਤਾ ਕਿ ਕਿਸ ਪ੍ਰਕਾਰ ਇਹ ਬਚਨ ਐਸਾ ਹੋਇਆ, ਰਾਜੇ ਜਿਹੜੇ ਸੀ 52 ਉੱਥੇ, ਉਹ ਰਾਜੇ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਕੱਢ ਕੇ ਲੈ ਕੇ ਜਾਓ। ਸੋ ਸਤਿਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ਾਂ ਕੀਤੀਆਂ, ਇਹਨਾਂ ਨੂੰ ਵੀ ਛਡਾ ਲਿਆ। ਇਉਂ ਗੁਰੂ ਮਹਾਰਾਜ ਦੀ ਕਿਰਪਾ ਹੋਈ, ਹਰ ਸੱਜਣ ਦਾਵਣ ਲੱਗਿਆਂ, ਹਰੀ ਸੱਜਣ ਦੇ ਦਾਵਣ ਪੱਲੇ ਨਾਲ ਲੱਗਿਆਂ ਹੋਇਆਂ ਕਿਸੇ ਨਾ ਦੇਈ ਬੰਨ, ਫਿਰ ਕਿਸੇ ਨੂੰ ਹੋਰ ਗਾਂਹ ਬੰਨ ਕੇ ਨਹੀਂ ਦਿੰਦੇ, ਭਾਵ ਜਮਦੂਤਾਂ ਦੇ ਵੱਸ ਵਿੱਚ ਨਹੀਂ ਪਾਉਂਦੇ ਜਦੋਂ ਇੱਕ ਵਾਰ ਉਹਨਾਂ ਦੇ ਕੋਈ ਚਰਨੀ ਲੱਗ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਉਹਦੇ 'ਤੇ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾਹੀ ਸੰਨ। ਜਿਸ ਬੰਦੇ ਨੇ ਮਾਣਕ ਅਤੇ ਮੋਤੀਆਂ ਦੀ ਨਿਆਈ ਅਮੋਲਕ ਵਾਹਿਗੁਰੂ ਦੇ ਨਾਮ ਲਿਆ ਜਪਿਆ, ਜਿਹਨੇ ਮਾਣਕ ਹੁੰਦਾ ਸ਼ਰਵਣ ਕਰਨਾ ਕੰਨਾਂ ਨਾਲ, ਮਨ ਨਾਲ ਹੁੰਦਾ ਮੰਨਣ ਕਰਨਾ, ਨਧਿਆਸਣ ਹੁੰਦਾ ਕਮਾਈ ਕਰਨੀ, ਮੋਤੀ ਹੁੰਦੇ ਆ ਸ਼ੁੱਧਤਾ, ਮਨ ਦੀ ਸ਼ੁੱਧੀ ਹੋਣੀ, ਹੀਰਾ ਹੁੰਦਾ ਵਾਹਿਗੁਰੂ ਦਾ ਨਾਮ। ਮਾਣਕ ਮੋਤੀ ਨਾਮ ਪ੍ਰਭ ਉਹਨੂੰ ਲੱਗਿਆ ਨਾ ਹੀ ਸਨ, ਇਹ ਜਿਹੜੇ ਸਾਰੇ ਸ਼ੁਭ ਗੁਣ ਨੇ ਉਹਨੂੰ ਫਿਰ ਸੰਨ ਨਹੀਂ ਲੱਗਦੀ। ਸੰਨ ਹੁੰਦੀ ਪੁਰਾਣੇ ਟਾਈਮਾਂ ਦੇ ਵਿੱਚ ਜਿਵੇਂ ਕੰਧਾਂ ਹੁੰਦੀਆਂ ਸੀ, ਸੰਨ ਤਾਂ ਚੋਰ ਹੁਣ ਵੀ ਪੱਕੀਆਂ ਕੰਧਾਂ ਨੂੰ ਲਾ ਲੈਂਦੇ ਨੇ ਕਿ ਹੌਲੀ ਹੌਲੀ ਇੱਕ ਇੱਟ ਪਹਿਲਾਂ ਕੱਢ ਲੈਣੀ ਕੰਧ ਦੀ, ਫਿਰ ਹੋਰ ਇੱਕ ਇੱਟ ਕੱਢ ਲੈਣੀ, ਫਿਰ ਅੰਦਰ ਬੰਦਾ ਲੰਘਣ ਜੋਗੀ ਥਾਂ ਬਣਾ ਕੇ ਚੋਰ ਅੰਦਰ ਵੜ ਜਾਂਦੇ ਸੀ ਅਤੇ ਸਾਰਾ ਘਰ ਲੁੱਟ ਕੇ ਲੈ ਜਾਣਾ। ਸੋ ਇਸ ਤਰ੍ਹਾਂ ਫਰਮਾਉਂਦੇ ਨੇ ਉਹਨੂੰ ਫਿਰ ਕਦੇ ਸੰਨ ਨਹੀਂ ਲੱਗਦੀ। ਉਹ ਸੰਨ ਆ ਬੰਦੇ ਨੂੰ ਕਿਹੜੀ ਲੱਗਦੀ ਹੈ? ਇਹ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਨੇ, ਇਹ ਸੰਨ ਲਾ ਕੇ ਲੁੱਟਦੇ ਚੰਗੀ ਤਰ੍ਹਾਂ ਬੰਦੇ ਨੂੰ, ਅਤੇ ਜਮਦੂਤਾਂ ਰੂਪੀ ਜਿਹੜੀ ਚੋਰ ਨੇ ਇਹ ਵੀ ਲੁੱਟ ਸਕਦੇ ਆ ਆਮ ਬੰਦੇ ਨੂੰ, ਪਰ ਜਿੱਥੇ ਨਾਮ ਹੈ ਉੱਥੇ ਨਾਮ ਦੀ ਸਹਾਇਤਾ ਹੁੰਦੀ, ਚਾਰੇ ਪਾਸੇ ਰੱਖਿਆ ਹੁੰਦੀ ਨਾਮ ਦੀ। ਨਾਮ ਕਰਕੇ ਇਹ ਫਿਰ ਮਨ ਦੀਆਂ ਜਿੰਨੀਆਂ ਚੀਜ਼ਾਂ ਨੇ ਇਹਨਾਂ ਉੱਤੇ ਕਿਸੇ ਦਾ ਮਾਰੂ ਹਮਲਾ ਨਹੀਂ ਹੁੰਦਾ, ਨਾਮ ਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਨਾਮ ਹੋਣਾ ਚਾਹੀਦਾ ਅਸਲ ਰੂਪ ਦੇ ਵਿੱਚ ਸਾਡੇ ਕੋਲ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਜਿਤਨੇ ਕੁ ਮਨ ਨੂੰ ਭਾਉਂਦੇ ਨੇ ਇਹ ਸਭ ਨਰਾਇਣੀ ਰੰਗ ਹੀ ਨੇ, ਅਰਥਾਤ ਭਾਵ ਕਹਿਣ ਤੋਂ ਇਹ ਪਰਮੇਸ਼ਰ ਦੇ ਹੀ ਰੰਗ ਨੇ। ਨਾਰਾਇਣ ਦੇ ਸਿਮਰਨ ਵਿੱਚ ਹੀ ਸਾਰੇ ਰੰਗ ਨੇ, ਆਨੰਦ ਨੇ ਜਿੰਨੇ ਵੀ ਮਨ ਨੂੰ ਭਾਉਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਹਰੀ ਪਰਮੇਸ਼ਰ ਜੋ ਵੀ ਕਰਨ ਤੋਂ ਭਾਵ ਕਰਾਉਣਾ, ਲੋੜੇ ਤੋਂ ਭਾਵ ਚਾਹੁੰਦੇ ਨੇ, ਸਾਰੇ ਜੀਵ ਉਹੀ ਕਰਤੱਵ ਕਰਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਹਰੀ ਜੋ ਚਾਹੁੰਦਾ ਹੈ ਵਰਤਮਾਨ ਸਮੇਂ ਵਿੱਚ ਜੀਵ ਉਸੇ ਅਨੁਸਾਰ ਕਰਦੇ ਨੇ, ਬੀਤੇ ਹੋਏ ਸਮੇਂ ਵਿੱਚ ਵੀ ਜੀਵ ਉਹਦੇ ਅਨੁਸਾਰ ਹੀ ਕਰਦੇ ਸੀ, ਅਤੇ ਆਉਣ ਵਾਲੇ ਸਮੇਂ ਵਿੱਚ ਤਾਂ ਫਿਰ ਸੁਭਾਵਕ ਹੀ ਹੈ ਕਿ ਉਹਦੇ ਅਨੁਸਾਰ ਹੀ ਕਰਮ ਕਰਨਗੇ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਤਨ, ਜਿਹੜੇ ਮਨੁੱਖ ਵਾਹਿਗੁਰੂ ਨੇ ਆਪਣੇ ਬਣਾ ਲਏ ਨੇ, ਆਪਣੇ ਵੱਲ ਕਰ ਲਏ ਨੇ ਖਿੱਚ ਕੇ ਮਾਇਆ ਚੋਂ, ਆਪਣੇ ਦਾਸ ਬਣਾ ਲਏ ਨੇ, ਉਹ ਧੰਨਤਾ ਦੇ ਯੋਗ ਨੇ। ਉਹ ਧੰਨ ਹਨ ਉਹ ਪ੍ਰੇਮੀ, ਉਹ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ। ਆਪਣ ਲਈ ਆ ਜੇ ਮਿਲੈ ਵਿਛੁੜ ਕਿਉਂ ਰੋਵਨ, ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਆਪਣੇ ਉੱਦਮ ਨਾਲ ਆਪਣਾ ਲਿਆ ਹੋਇਆ ਜੇ ਪਰਮੇਸ਼ੁਰ ਮਿਲ ਸਕਦਾ ਹੋਵੇ ਤਾਂ ਵਿਛੜੇ ਹੋਏ ਜਿਹੜੇ ਜੀਵ ਨੇ ਉਹ ਤੋਂ ਵਿਛੜ ਕੇ ਕਿਉਂ ਰੋਣ? ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਲੋਕ ਚਾਹੁੰਦੇ ਨੇ ਮੈਂ ਆਪੇ ਹੀ ਮਿਲ ਜਾਵਾਂ ਰੱਬ ਨੂੰ। ਬੇਅੰਤ ਪਰਮਾਤਮਾ ਨਿਰੰਕਾਰ, ਬਹੁਤ ਬਹੁਤ ਅੱਖਰ ਵੀ ਨਹੀਂ ਲੱਗਦਾ ਉੱਥੇ, ਬਹੁਤਿਆਂ ਤੋਂ ਹੀ ਸਿਆਣਾ ਹੈ, ਸਭ ਤੋਂ ਵੱਡਾ ਸਿਆਣਾ। ਉੱਥੇ ਕੋਈ ਕਿਸੇ ਦੀ ਚਲਾਕੀ ਨਹੀਂ ਚੱਲਦੀ, ਕੋਈ ਤਰੀਕਾ ਨਹੀਂ ਚੱਲਦਾ, ਕੋਈ ਹੇਰਾ ਫੇਰੀ ਨਹੀਂ ਚੱਲਦੀ। ਨਿਰੰਕਾਰ ਜੀ ਸੱਚ ਸਰੂਪ ਹੋਣ ਕਰਕੇ ਸੱਚੇ ਅਤੇ ਸੁੱਚੇ ਹਨ। ਸਤਿਗੁਰੂ ਮਹਾਰਾਜ ਨੇ ਇੱਕ ਪੂਰੀ ਅਸ਼ਟਪਦੀ ਹੀ ਸੱਚ ਤੇ ਉਚਾਰਨ ਕੀਤੀ ਹੈ, ਆਪ ਸਤ ਕੀਆ ਸਭ ਸਤ, ਇਸ ਪ੍ਰਭ ਤੇ ਸਗਲੀ ਉਤਪਤ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੱਚ ਸਰੂਪ ਨੇ, ਸੱਚ ਨੂੰ ਕਦੇ ਆਂਚ ਨਹੀਂ ਹੁੰਦੀ। ਜੇ ਕੋਈ ਕਹੇ ਕਿ ਮੈਂ ਗੁਰਾਂ ਤੋਂ ਬਿਨਾਂ ਉਹਨਾਂ ਨੂੰ ਮਿਲ ਲਵਾਂ, ਇਹ ਪਰਮੇਸ਼ੁਰ ਜੀ ਨੇ ਤਾਂ ਕਾਨੂੰਨ ਬਣਾਇਆ। ਜੇ ਆਪਾਂ ਰੱਬ ਦੀ ਗੱਲ ਕਰੀਏ ਤਾਂ ਰੱਬ ਨੇ ਕਾਨੂੰਨ ਬਣਾਇਆ, ਦਸਵੇਂ ਪਾਤਸ਼ਾਹ ਨੂੰ ਹੁਕਮ ਹੋਇਆ ਕਿ ਜਾਓ ਦੁਨੀਆਂ ਦੇ ਉੱਤੇ ਜਾ ਕੇ ਆਹ ਚੀਜ਼ ਪ੍ਰਗਟ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਤੁਸੀਂ ਪ੍ਰਗਟ ਕਰਨਾ। ਬਹੁਤ ਸਾਰੇ ਲੋਕਾਂ ਦੇ ਕੋਲ ਹੋਣਗੇ ਅੰਮ੍ਰਿਤ ਤਰ੍ਹਾਂ ਤਰ੍ਹਾਂ ਦੇ, ਪਰ ਨਾਮ ਅੰਮ੍ਰਿਤ ਨੂੰ, ਖੰਡੇ ਬਾਟੇ ਦਾ ਅੰਮ੍ਰਿਤ ਦਸਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ ਅਕਾਲ ਪੁਰਖ ਦੀ ਕਿਰਪਾ ਨਾਲ, ਪੰਜ ਬਾਣੀਆਂ ਪੜ੍ਹ ਕੇ। ਉਹ ਅੰਮ੍ਰਿਤ ਸਾਨੂੰ ਗੁਰਾਂ ਨੇ ਬਖਸ਼ਿਆ। ਮਤਾਂ ਕੋਈ ਆਖੇ ਕਿ ਕਿਸੇ ਇੱਕ ਦੀ ਗੱਲ, ਪਰਮਾਤਮਾ ਨੇ ਆਪ ਕਕਾਰ ਬਣਾਏ ਨੇ, ਨਿਰੰਕਾਰ ਨੇ ਆਪ ਬਾਣੀਆਂ ਦੱਸੀਆਂ ਨੇ। ਰਹਿ ਰਾਸ ਨਿਰੰਕਾਰ ਜੀ ਨੇ ਕਹੀ ਪੜ੍ਹਨ ਨੂੰ, ਸੋਹਿਲਾ ਨਿਰੰਕਾਰ ਜੀ ਨੇ ਕਿਹਾ ਪੜ੍ਹਨ ਨੂੰ। ਕ੍ਰਿਤਾਂ ਤੋਂ ਬਚਣ ਲਈ ਆਪ ਵਾਹਿਗੁਰੂ ਨੇ ਕਿਹਾ ਕਿ ਆ ਕ੍ਰਿਤਾਂ ਤੋਂ ਬਚਾਓ ਲੋਕਾਂ ਨੂੰ। ਵਾਹਿਗੁਰੂ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ, ਤੁਸੀਂ ਦੁਨੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਵਾਹਿਗੁਰੂ ਦਸਵਾਂ ਰੂਪ ਧਾਰ ਕੇ ਸਰਗੁਣ ਰੂਪ ਵਿੱਚ ਆ ਕੇ ਕਕਾਰ ਬਖਸ਼ਿਸ਼ ਕੀਤੇ ਨੇ। ਫਿਰ ਰੱਬ ਦੀ ਬਣਾਈ ਚੀਜ਼ ਤੇ ਕਿੰਤੂ ਰੱਬ ਨਾਲ ਟੱਕਰ ਪੁੱਗਣੀ ਨਹੀਂ ਗੱਲ ਇਹ, ਪਹਾੜ ਨਾਲ ਮੱਥਾ ਮਾਰ ਕੇ ਮੱਥਾ ਫਟ ਜਾਣਾ ਆਪਣਾ ਹੀ। ਜਿਹੜਾ ਬੰਦਾ ਪਰਮਾਤਮਾ ਨੂੰ ਨਮਸਕਾਰ ਕਰੂ, ਮੱਥਾ ਟੇਕੂ, ਪਰਮਾਤਮਾ ਦੇ ਧਰਮ ਨੂੰ ਅਪਣਾ ਲਊਗਾ, ਜੋ ਤਾਂ ਕਿ ਮਾਰਗ ਮਹਿ ਆਏ ਦੁੱਖ ਭੁੱਖ ਕਬੋ ਨਾ ਸੰਤ ਆਏ। ਜਿਨ੍ਹਾਂ ਨੇ ਉਸ ਮਾਰਗ ਨੂੰ ਮਖੌਲ ਕੀਤਾ, ਜਿਨ੍ਹਾਂ ਨੇ ਉਸ ਮਾਰਗ ਨਾਲ ਛੇੜਖਾਨੀਆਂ ਕੀਤੀਆਂ ਨੇ, ਉਹ ਇਹ ਜਾਣ ਲੈਣ ਕਿ ਹਰਨਾਕਸ਼ ਦਾ, ਰਾਵਣ ਦਾ, ਕੰਸ ਦਾ, ਨਰੰਗੇ ਦਾ ਕੀ ਹਾਲ ਹੋਇਆ ਸੀ। ਇਸ ਗੱਲ ਦਾ ਧਿਆਨ ਰੱਖ ਲਓ, ਇਹ ਸੱਚਾਈ ਹੈ, ਬਿਲਕੁਲ ਹੀ ਪਰਮਾਤਮਾ ਦਾ ਧਰਮ ਹੈ। ਮਹਾਰਾਜ ਕਹਿੰਦੇ ਨੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟ ਹੋਇਆ। ਖਾਲਸਾ ਦੁਨੀਆਂ ਤੇ 1699 ਚ ਪ੍ਰਗਟ ਹੋਇਆ, ਪਰ ਖਾਲਸਾ ਇਹ ਨਹੀਂ ਕਿ ਉਦੋਂ ਹੀ ਪ੍ਰਗਟ ਹੋਇਆ। ਖਾਲਸਾ ਤਾਂ ਜਦੋਂ ਸ੍ਰਿਸ਼ਟੀ ਰਚੀ ਸੀ ਪਰਮਾਤਮਾ ਨੇ ਉਦੋਂ ਹੀ ਪ੍ਰਗਟ ਕਰ ਦਿੱਤਾ ਸੀ, ਪਰ ਦੁਨੀਆਂ ਉੱਤੇ ਇਹਨੂੰ ਪ੍ਰਗਟ 1699 ਚ ਕੀਤਾ ਮਹਾਰਾਜ ਨੇ। ਕਿਉਂਕਿ ਖਾਲਸਾ ਤਾਂ ਰਚਿਆ ਸੀ ਉਦੋਂ ਹੀ ਜਦੋਂ ਦੇਵਤੇ ਅਤੇ ਦੈਂਤਾਂ ਦੀ ਰਚਨਾ ਕੀਤੀ, ਸਤੋ ਗੁਣ ਤੋਂ ਦੇਵਤਿਆਂ ਦੀ ਰਚਨਾ ਕੀਤੀ, ਰਜੋ ਗੁਣ ਇਸੇ ਪ੍ਰਕਾਰ ਫਿਰ ਮਨੁੱਖਾਂ ਦੀ, ਇਹਨਾਂ ਨੂੰ ਆਪਸ ਵਿੱਚ ਮਿਲਾ ਮਿਲਾ ਕੇ ਕੀਤੀ ਹੈ। ਤਮੋ ਗੁਣ ਤੋਂ ਸ਼ਹੀਦ ਸਿੰਘ ਉਦੋਂ ਹੀ ਬਣਾ ਦਿੱਤੇ ਸੀ ਅਕਾਲ ਪੁਰਖ ਨੇ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਨੀਲੇ ਬਾਣੇ ਨੂੰ ਉਦੋਂ ਹੀ ਬਣਾਇਆ ਸੀ ਅਕਾਲ ਪੁਰਖ ਨੇ ਜਦ ਸ੍ਰਿਸ਼ਟੀ ਰਚੀ ਸੀ। ਨੀਲੇ ਬਾਣੇ ਵਾਲੀਆਂ ਸ਼ਹੀਦੀ ਫੌਜਾਂ ਉਦੋਂ ਹੀ ਬਣ ਗਈਆਂ ਸੀ। ਪੀਲਾ ਬਾਣਾ, ਨੀਲਾ ਬਾਣਾ, ਚਿੱਟਾ ਬਾਣਾ, ਇਹ ਫੌਜਾਂ ਨੂੰ ਉਸੇ ਵਕਤ ਦੇ ਕੇ ਸ੍ਰਿਸ਼ਟੀ ਦਾ ਪ੍ਰਬੰਧ ਸਾਰਾ ਸ਼ਹੀਦਾਂ ਨੂੰ ਦਿੱਤਾ ਸੀ। ਉਹ ਸ਼ਹੀਦ ਵੱਖਰੇ ਨੇ ਜਿਹੜੇ 6ਵੇਂ ਪਾਤਸ਼ਾਹ ਵੇਲੇ ਸਿੰਘ ਸ਼ਹੀਦ ਹੋਏ, ਗੁਰਸਿੱਖ 10ਵੇਂ ਪਾਤਸ਼ਾਹ ਵੇਲੇ, ਇਹ ਸ਼ਹੀਦੀ ਪ੍ਰਾਪਤ ਕਰਕੇ ਉਹਨਾਂ ਵਿੱਚ ਰਲਦੇ ਨੇ ਜਾ ਕੇ। ਇੱਕ ਉਹ ਸ਼ਹੀਦ ਜਿਹੜੇ ਪਰਮਾਤਮਾ ਨੇ ਪਹਿਲਾਂ ਤੋਂ ਰਚੇ ਹੋਏ ਸ੍ਰਿਸ਼ਟੀ ਵਾਸਤੇ, ਉਹ ਸ਼ਹੀਦ ਫੌਜਾਂ। ਤਾਂ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਆਪ ਪ੍ਰਬੰਧ ਚਲਾਉਂਦੇ ਨੇ, ਉਹ ਸਾਰੀ ਸ੍ਰਿਸ਼ਟੀ ਦਾ ਅਕਾਲ ਦੀ ਫੌਜ ਹੈ। ਉਹ ਅਕਾਲ ਫੌਜ, ਅਕਾਲ ਪੁਰਖ ਵਾਹਿਗੁਰੂ ਦੀ ਫੌਜ ਜੋ ਸਾਰੇ ਬ੍ਰਹਿਮੰਡਾਂ ਦਾ ਪ੍ਰਬੰਧ ਚਲਾਉਂਦੀ ਹੈ, ਅਕਾਲ ਫੌਜ ਹੈ ਉਹਦਾ ਨਾਮ। ਉਸ ਗੱਲ ਦਾ ਆਮ ਵਿਅਕਤੀ ਨੂੰ, ਆਮ ਬੰਦੇ ਨੂੰ ਗਿਆਨ ਨਹੀਂ ਕਿ ਇੰਨੀ ਵੱਡੀ ਚੀਜ਼ ਹੈ, ਬਖਸ਼ਿਸ਼ ਹੈ ਅਕਾਲ ਪੁਰਖ ਦੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ 10ਵੇਂ ਪਾਤਸ਼ਾਹ ਮਾਲਵੇ ਦੇ ਇਲਾਕੇ 'ਚ ਪਹੁੰਚੇ ਸੀ, ਉਸ ਵਕਤ ਇੱਕ ਸਿੰਘ ਨੂੰ ਕਾਫ਼ੀ ਉਦਾਸੀ ਛਾ ਗਈ ਕਿ ਸੱਚੇ ਪਾਤਸ਼ਾਹ ਦੇ ਸਾਰੇ ਸਿੰਘ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਹਾਰਾਜ ਹੁਣ ਇਕੱਲੇ ਰਹਿ ਗਏ। ਮਹਾਰਾਜ ਨੂੰ ਤੁਰਕ ਫੜਨਾ ਲੈਣ, ਉਹ ਸੋਚਦਾ ਜਾਂਦਾ, ਤੁਰਿਆ ਜਾਂਦਾ, ਕਰਮ ਸਿੰਘ ਭਾਈ ਸੋਚਦਾ ਜਾ ਰਿਹਾ। ਇੰਨੇ ਨੂੰ ਇੱਕ ਵੱਡਾ ਉੱਚੇ ਕੱਦ ਦਾ ਸਿੰਘ ਬਰਛਾ ਫੜਿਆ ਹੋਇਆ ਆ ਕੇ ਉਹਦੇ ਨਾਲ ਰਲ ਗਿਆ। ਕਿੱਧਰ ਨੂੰ ਜਾ ਰਹੇ ਖਾਲਸਾ ਜੀ? ਕਹਿੰਦੇ 10ਵੇਂ ਪਾਤਸ਼ਾਹ ਕੋਲ। ਕਹਿੰਦੇ ਚਲੋ ਅਸੀਂ ਵੀ ਉੱਥੇ ਹੀ ਜਾ ਰਹੇ ਹਾਂ। ਰਸਤੇ ਤੁਰੇ ਜਾਂਦੇ ਕਹਿੰਦੇ ਖਾਲਸਾ ਜੀ, ਤੁਸੀਂ ਕੀ ਸੋਚ ਰਹੇ ਹੋ ਕਿ 10ਵੇਂ ਪਾਤਸ਼ਾਹ ਨੂੰ ਤੁਰਕ ਮਾਰ ਨਾ ਦੇਣ, ਫੜ ਨਾ ਲੈਣ? ਕਹਿੰਦੇ ਹਾਂ ਜੀ, ਐਂ ਸੋਚਦਾ। ਕਹਿੰਦੇ ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਅਸੀਂ ਮਹਾਰਾਜ ਦੇ ਪਹਿਰੇਦਾਰ ਹਾਂ। ਹੌਲੀ ਹੌਲੀ ਦੱਸਿਆ ਕਿ ਅਸੀਂ ਸ਼ਹੀਦ ਸਿੰਘ ਹਾਂ। ਫਿਰ ਉਹਨਾਂ ਨੇ ਸਾਰੀ ਵਿਥਿਆ ਦੱਸੀ, ਇਹ ਸਾਰੀ ਸੂਰਜ ਪ੍ਰਕਾਸ਼ ਆਉਂਦੀ ਵੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ 5000 ਸ਼ਹੀਦ ਸਿੰਘ 10ਵੇਂ ਪਾਤਸ਼ਾਹ ਨਾਲ ਹਰ ਵਕਤ ਰਹਿੰਦੇ ਹਾਂ। ਤੂੰ ਚਿੰਤਾ ਨਾ ਕਰਕੇ, ਉਹਨਾਂ ਨੂੰ ਕੋਈ ਕੁਛ ਕਹਿ ਜਾਵੇਗਾ, ਅਸੀਂ ਨਾਲ ਹੀ ਹੁੰਦੇ ਹਾਂ। ਅਸੀਂ ਉਦੋਂ ਰਚੇ ਸੀ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ। ਇੱਕ ਸ਼ਹੀਦ ਹੋ ਕੇ ਵਿੱਚ ਰਲਦੇ ਨੇ, ਇੱਕ ਧੁਰਾਂ ਦੇ ਬਖਸ਼ੇ ਹੋਏ ਹੁੰਦੇ ਨੇ ਬ੍ਰਹਮ ਗਿਆਨ 'ਚ, ਇੱਕ ਇੱਥੇ ਆ ਕੇ ਅਭਿਆਸ ਕਰਕੇ ਬ੍ਰਹਮ ਗਿਆਨੀ ਬਣਦੇ ਨੇ, ਉਹ ਵੀ ਬ੍ਰਹਮ ਗਿਆਨੀ ਕਹਾਉਂਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬਿਨਾਂ ਸਤਿਗੁਰਾਂ ਤੋਂ ਜੋ ਪ੍ਰਾਪਤੀ ਕਰਨੀ ਚਾਹੁੰਦਾ ਉਹਨੂੰ ਪ੍ਰਾਪਤੀ ਨਹੀਂ ਹੁੰਦੀ, ਉਹ ਐਵੇਂ ਫਾਲਤੂ ਦੀਆਂ ਗੱਲਾਂ ਹੀ ਨੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਮਹਾਰਾਜ ਕਥਨ ਕਰਦੇ ਜੋ ਸਾਧੂਆਂ ਦੀ ਸੰਗਤ 'ਚ ਪ੍ਰਾਪਤ ਹੋਏ ਨੇ, ਮਿਲੇ ਨੇ, ਸਾਧੂਆਂ ਦੇ ਸੰਗ ਕਰਕੇ ਜਿਨ੍ਹਾਂ ਨੂੰ ਵਾਹਿਗੁਰੂ ਪ੍ਰਾਪਤ ਹੋਇਆ, ਉਹ ਬੰਦੇ ਵਾਹਿਗੁਰੂ ਦੇ ਰੰਗ ਨੂੰ ਮਾਣਨ ਤੋਂ ਭਾਵ ਆਨੰਦ ਨੂੰ ਭੋਗਦੇ ਨੇ। ਹਰ ਜੇਠ ਰੰਗੀਲਾ ਤਿਸਤਣੀ ਜਿਸ ਕਹਿ ਭਾਗ ਮਥਨ। ਜੇਠ ਦੇ ਮਹੀਨੇ ਦੁਆਰਾ ਕਥਨ ਕਰਦੇ, ਧਣੀ ਤੋਂ ਭਾਵ ਹੁੰਦਾ ਮਾਲਕ, ਜੋ ਹਰੀ ਦਾ ਰੰਗੀਲਾ, ਰੰਗੀਲਾ ਤੋਂ ਭਾਵ ਆਨੰਦ ਉਹਨੂੰ ਪ੍ਰਾਪਤ ਹੁੰਦਾ ਹੈ ਜਿਹਦੇ ਮੱਥੇ 'ਤੇ ਚੰਗੇ ਭਾਗ ਹੁੰਦੇ ਨੇ, ਉਹ ਜਿਹੜਾ ਰੰਗੀਲਾ ਤੋਂ ਭਾਵ ਆਨੰਦੀ ਪਰਮਾਤਮਾ ਹੈ। ਹਰ ਰੰਗੀਲਾ, ਜੇਠ ਦੁਆਰਾ ਤਾਂ ਕਥਨ ਕਰਨਾ ਹੀ ਕਰਨਾ, ਹਰ ਰੰਗੀਲਾ ਤਿਸ ਧਣੀ, ਧਣੀ ਹਰੀ ਜੋ ਰੰਗੀਲਾ ਆਨੰਦੀ ਪਰਮਾਤਮਾ ਹੈ ਉਸ ਨੂੰ ਪ੍ਰਾਪਤ ਹੁੰਦਾ ਜਿਹਦੇ ਮੱਥੇ ਤੇ ਵੱਡੇ ਚੰਗੇ ਭਾਗ ਹੁੰਦੇ ਨੇ। ਸੋ ਹਾੜ ਦਾ ਮਹੀਨਾ ਕਥਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਹਾੜ ਦੇ ਮਹੀਨੇ ਦੇ ਆਇਆ ਪਤੀ ਦੇ ਵਿਛੋੜੇ ਕਾਰਨ ਇਸਤਰੀ ਦਾ ਦਿਲ ਤਪਦਾ ਹੈ, ਇਸੇ ਤਰ੍ਹਾਂ ਪਰਮਾਤਮਾ ਪਰਮੇਸ਼ਰ ਪਤੀ ਤੋਂ ਬਿਨਾਂ ਮਨੁੱਖ ਦਾ ਹਿਰਦਾ ਹਰ ਵੇਲੇ ਦੁਖੀ ਰਹਿੰਦਾ। ਇਉਂ ਅਲੰਕਾਰ ਬਣਾ ਕੇ ਉਹ ਪਤੀ ਪਤਨੀ ਦਾ ਜੀਵ ਅਤੇ ਈਸ਼ ਦਾ ਅਲੰਕਾਰ ਬਣਾ ਕੇ ਉਪਦੇਸ਼ ਕਰਦੇ। ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ। ਹਾੜ ਦੇ ਮਹੀਨੇ ਦੁਆਰਾ ਕਥਨ ਕਰਦੇ ਨੂੰ ਹਾੜ ਦਾ ਮਹੀਨਾ ਉਹਨੂੰ ਬਹੁਤ ਤਪੰਦਾ, ਬਹੁਤਾ ਜ਼ਿਆਦਾ ਤਪਸ਼ ਵਾਲਾ ਲੱਗਦਾ, ਦੁੱਖਦਾਈ ਲੱਗਦਾ। ਜਿਨ੍ਹਾਂ ਕੋਲ ਹਰੀ ਜੋ ਨਾ ਹੋ ਤੋਂ ਭਾਵ ਪਤੀ ਨਹੀਂ ਹੈ, ਹਰੀ ਪਰਮਾਤਮਾ ਪਤੀ ਨਹੀਂ ਹੈ, ਹਾੜ ਦਾ ਮਹੀਨਾ ਸਾਰੀ ਜ਼ਿੰਦਗੀ ਹਾੜ ਦਾ ਮਹੀਨਾ ਹੀ ਬਣ ਜਾਂਦਾ ਉਹਨਾਂ ਦਾ ਭਾਵ ਕਹਿਣ ਤੋਂ। ਹਾੜ ਦੇ ਮਹੀਨੇ 'ਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਮਈ ਜੂਨ ਦੇ ਵਿੱਚ ਜਿਵੇਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ, ਕਿਉਂਕਿ ਭੁੱਲਿਆ ਹੋਇਆ ਜਿਹੜਾ ਜੀਵ ਹੈ ਜਗਤ ਦੇ ਜੀਵਨ ਮਾਲਕ ਪਰਮਾਤਮਾ ਨੂੰ ਤਿਆਗ ਕੇ ਮਨੁੱਖਾਂ ਦੀ ਸੰਧੀ ਹੁੰਦੀ ਦੀ, ਇਹ ਸੰਧਾ ਅੱਖਰ ਕਈ ਜਗ੍ਹਾ ਆਉਣਾ ਬਾਣੀ 'ਚ, ਸੰਧਾ ਸੰਧੀ ਇਹਦਾ ਅਰਥ ਹੁੰਦਾ ਦੀ। ਸੋ ਮਨੁੱਖ ਦੀ ਭਾਵ ਸੰਧੀ ਤੋਂ ਭਾਵ ਦੀ ਆਸ ਰੱਖਦਾ। ਸਤਿਗੁਰੂ ਦਾ ਹੁਕਮ ਹੈ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ, ਬੌਰ ਨ ਤ੍ਰਿਸ਼ਨਾ ਲਾਗੈ ਆਏ। ਦੁਇਐ ਭਾਏ ਬਿਗੁੱਚੀ ਐ ਗਾਲੇ ਪਈ ਸੋ ਜਮ ਕੀ ਫਾਸ। ਦੁਇਐ ਤੋਂ ਭਾਵ ਦੱਦੇ ਔਂਕੜ ਯਈਏ ਨੂੰ ਦਲਾਈਆਂ, ਦੁਇਐ ਦਵੈਸ਼ ਭਾਚ ਲੱਗ ਕੇ ਬਿਗੁੱਚੀਆ ਤੋਂ ਭਾਵ ਇਹ ਜੀਵ ਖਰਾਬ ਹੀ ਹੁੰਦਾ, ਅੰਤ ਨੂੰ ਉਹਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਪਵੇਗੀ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖੇ ਆਸ, ਜਿਹਾ ਜਿਹਾ ਬੀਜ ਬੀਜਦਾ ਉਹੋ ਜਿਹਾ ਫਲ ਕੱਟਦਾ, ਜਿਹਾ ਜਿਹਾ ਕਰਮ ਕਰਦਾ ਉਹੋ ਜਿਹਾ ਫਲ ਭੋਗਦਾ, ਮੱਥੇ 'ਤੇ ਜੋ ਲੇਖ ਲਿਖਿਆ ਗਿਆ ਉਹਦੇ ਅਨੁਸਾਰ ਦੁੱਖ ਸੁੱਖ ਭੋਗਦਾ। ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੋ ਜਾਹੋ। ਬੀਜਣਾ ਆਪ ਹੀ ਹੁੰਦਾ ਬੰਦੇ ਨੇ, ਵਿਗਾੜ ਵੀ ਸਕਦੇ ਹਾਂ ਆਪਾਂ ਅਤੇ ਸਵਾਰ ਵੀ ਸਕਦੇ ਹਾਂ। ਮਹਾਰਾਜ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਜਿਹਦੀ ਅਵਸਥਾ ਉਹ ਰੂਪੀ ਭਾਵ ਉਮਰ ਰੂਪੀ ਰਾਤ ਬਤੀਤ ਹੋ ਗਈ, ਐਵੇਂ ਖਾਣੇ ਪੀਣੇ ਹੱਸਣੇ ਸੌਣੇ 'ਚ ਜਦੋਂ ਬਜ਼ੁਰਗ ਹੋ ਗਿਆ, ਉਮਰ ਗਈ ਲੰਘ, ਅੰਤਮ ਸਮਾਂ ਆ ਗਿਆ, ਉਹ ਉਦੋਂ ਪਛਤਾਉਂਦੀ ਹੋਈ ਜੀਵ ਰੂਪ ਇਸਤਰੀ ਇੱਥੋਂ ਉੱਠ ਕੇ ਨਿਰਾਸ਼ ਹੀ ਚਲੀ ਗਈ, ਕਿਉਂਕਿ ਜੋ ਇਹ ਕਰਦਾ ਹੈ ਉਹ ਸਭ ਫਜ਼ੂਲ ਹੀ ਨਿਕਲਿਆ, ਜੂਆ ਖੇਡਿਆ ਗਿਆ ਇੱਕ ਤਰ੍ਹਾਂ ਦਾ। ਜਿੰਨਾ ਕੁਛ ਕੀਤਾ ਸੀ ਉਹ ਤਾਂ ਨਾਲ ਨਹੀਂ ਗਿਆ, ਪਰ ਉਹਦਾ ਲੇਖਾ ਜਿਵੇਂ ਚੋਰ ਜੇ ਫੜਿਆ ਜਾਵੇ, ਸਾਰਾ ਸਮਾਨ ਬਰਾਮਦ ਕਰਕੇ ਪੁਲਿਸ, ਉਹ ਚੋਰ ਨੂੰ ਸਮਾਨ ਦਾ ਤਾਂ ਫਾਇਦਾ, ਉਹ ਤਾਂ ਜਿਹੜੇ ਮਾਲਕ ਸੀ ਉਹਨਾਂ ਨੂੰ ਮੋੜਤਾ ਵੀ ਤੁਹਾਡੀਆਂ ਚੀਜ਼ਾਂ, ਤੁਹਾਡੀ ਗੱਡੀ, ਤੁਹਾਡੇ ਸਕੂਟਰ, ਆ ਤੁਹਾਡਾ ਟੀਵੀ, ਤੁਹਾਡੇ ਗਹਿਣੇ, ਪੈਸਾ ਸਭ ਮੁੜ ਗਿਆ, ਅਤੇ ਚੋਰ 'ਤੇ ਕੇਸ ਬਣ ਗਿਆ। ਉਹਦੇ ਪੱਲੇ ਕੀ ਰਹਿ ਗਿਆ? ਕੁੱਟ ਰਹਿ ਗਈ ਅਤੇ ਜਾਂ ਜੇਲ੍ਹ। ਉਹਦੇ ਪੱਲੇ ਤਾਂ ਕੱਖ ਨਹੀਂ ਰਹਿੰਦਾ ਹੈ ਚੋਰ ਦੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਾਮ ਦੁਰਾਏ ਚੱਲੇ ਸੇ ਚੋਰ। ਹੁਣ ਜਿਹੜੇ ਬੰਦੇ ਸੰਸਾਰ ਦੇ ਅੰਦਰ ਜਮ੍ਹਾਂ ਕਰੀ ਜਾਂਦੇ ਨੇ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ, ਗਲਤੀਆਂ ਕਰ, ਬੇਈਮਾਨੀਆਂ ਕਰ, ਝੂਠ ਬੋਲ, ਤਰ੍ਹਾਂ ਤਰ੍ਹਾਂ ਦੇ ਤਰੀਕੇ ਕਰਕੇ ਇਕੱਠੀ ਕੀਤੀ, ਅੰਤ ਨੂੰ ਉਹ ਚੋਰ ਬਣ ਗਿਆ। ਲੈ ਗਏ ਜਮਦੂਤ, ਸਮਾਨ ਸਾਰਾ ਇੱਥੇ ਹੀ ਛੱਡ ਗਿਆ। ਗਾਹਾਂ ਤਾਂ ਇਕੱਲੇ ਉੱਤੇ ਕੇਸ ਹੀ ਬਣਨੇ, ਬਸ ਕੁਟਾਪਾ ਹੀ ਚੜ੍ਹਨਾ ਜਾਂ ਜੂਨਾਂ 'ਚ ਪਾਉਣਾ ਜਾਂ ਕੜਾਹਿਆਂ 'ਚ ਬਾਲਣਾ। ਉਹ ਆਪਾਂ ਇਹੋ ਜਿਹੇ ਪੁੱਠੇ ਕੰਮ ਕਿਉਂ ਕਰੀਏ? ਸਤਿਗੁਰੂ ਕਹਿੰਦੇ ਐਸਾ ਕੰਮ ਮੂਲੇ ਨਾ ਕੀਚਾ ਜੇ ਤਾਂ ਅੰਤ ਪਛੋ ਤਾਈ ਆ, ਗਲਤ ਕੰਮ ਨਾ ਕਰੋ ਜਿਹਦੇ ਕਰਕੇ ਆਪਣਾ ਲੇਖਾ ਖੜਾ ਹੋ ਜੇ ਹੋਰ। ਮਹਾਰਾਜ ਕਹਿੰਦੇ ਨੇ ਲੇਖਾ ਦੇਣਾ ਵੀਰਾ ਤਾਂ ਪੜਿਆ, ਪੱਟੀ ਆਸਾ ਰਾਗ ਦੇ 'ਚ ਲਿਖੀ ਮਹਾਰਾਜ ਨੇ, ਉਹ ਲਿਖਿਆ ਪੰਗਤੀ, ਲੇਖਾ ਦੇਣਾ ਵੀਰਾ ਤਾਂ ਪੜਿਆ। ਪੰਡਿਤ ਨੂੰ ਸਮਝਾਉਂਦੇ ਕਹਿੰਦੇ ਪੜ੍ਹਿਆ ਲਿਖਿਆ ਤਾਂ ਜਾਣਾਂਗੇ, ਜਦ ਉੱਥੇ ਲੇਖਾ ਦੇਣਾ ਪਿਆ ਨਾ ਹਿਸਾਬ ਕਿਤਾਬ, ਫੇਰ ਪਤਾ ਲੱਗਣਾ ਤੇਰੀ ਸਿਆਣਪ ਦਾ। ਉੱਥੇ ਸਿਆਣਪ ਚਲੇ ਲੇਖਾ ਦੇਣਾ ਬਹੁਤ ਔਖਾ ਭਾਈ, ਇਕੱਠਾ ਕਰ ਲੈ ਨਾਮ ਧਨ। ਉਮਰ ਜਦੋਂ ਬਤੀਤ ਹੋ ਗਈ ਫਿਰ ਕੀ ਫਰਕ ਪੈਣਾ, ਉਦੋਂ ਨਿਰਾਸ਼ ਹੋ ਕੇ ਚਲੀ ਜਾਏਗੀ ਸੰਸਾਰ ਚੋਂ। ਜਿਨ ਕਉ ਸਾਧੂ ਭੇਟੀ ਐ ਸੋ ਦਰਗ ਹੈ ਹੋਏ ਖਲਾਸ। ਜਿਨ੍ਹਾਂ ਨੂੰ ਪੂਰਨ ਸੰਤ ਮਿਲੇ ਨੇ ਉਹ ਪਰਲੋਕ ਦਰਗਾਹ ਵਿੱਚ ਬੰਧਨਾਂ ਤੋਂ ਖਲਾਸ ਹੋ ਗਏ, ਛੁੱਟ ਗਏ ਨੇ। ਜਿਨ੍ਹਾਂ ਨੂੰ ਸਤਿਗੁਰੂ ਭੇਟ ਗਏ ਨੇ, ਸਤਿਗੁਰੂ ਮਿਲ ਗਏ ਨੇ, ਉਹ ਦਰਗਾਹ ਦੇ ਵਿੱਚ ਬੰਦ ਖਲਾਸੀ ਹੋਈ ਉਹਨਾਂ ਦੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹੀ ਨਿਰਮਲ ਕਰਨੀ। ਸਾਧ ਸੰਗਤ ਕਹਿ ਅੰਚਲ ਲਾਭੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਜਿਨ੍ਹਾਂ ਨੂੰ ਮਿਲ ਗਈ, ਕਈ ਵਾਰੀ ਤਾਂ ਹੁੰਦਾ ਸੰਗਤ ਵਿੱਚ ਅਕਾਲ ਪੁਰਖ ਪ੍ਰੇਰ ਕੇ ਲਿਆਉਂਦੇ ਨੇ, ਕਈ ਵਾਰੀ ਕੋਈ ਪੂਰਨ ਪੁਰਸ਼ ਦੀ ਮਦਦ ਹੋ ਜਾਂਦੀ ਹੈ। ਮਹਾਰਾਜ ਨੇ ਬਚਨ ਕੀਤਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਕਹਿੰਦੇ ਓ ਬੇਨਤੀ ਕਰੋ ਅਕਾਲ ਪੁਰਖ ਦੇ ਚਰਨਾਂ ਚ, ਇਹ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜਿਸ ਤੇਰੇ ਦਰਸ਼ਨਾਂ ਦੀ ਪਿਆਸ ਜਿਹੜੀ ਹੈ ਚਾਹਨਾ ਲੱਗੀ ਰਹੇ। ਕਿਰਪਾ ਦ੍ਰਿਸ਼ਟੀ ਸਾਡੇ ਉੱਤੇ ਇਹੋ ਜਿਹੀ ਕਰੋ ਕਿ ਸਾਡੇ ਮਨ ਵਿੱਚ ਵੀ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ, ਨਾਮ ਦੀ ਪਿਆਸ ਲੱਗੇ। ਹੋਰ ਪਿਆਸ ਤਾਂ ਬਥੇਰੀਆਂ ਲੱਗੀਆਂ ਨੇ, ਅੱਖਾਂ ਪਿਆਸੀਆਂ, ਕੰਨ ਪਿਆਸੇ, ਨਿੰਦਾ ਚੁਗਲੀ ਲਈ ਇੱਧਰ ਨੂੰ ਬਾਹਲਾ ਤੁਰਦੇ ਹਾਂ। ਤੇਰੇ ਦਰਸ਼ਨਾਂ ਦੀ ਪਿਆਸ ਲੱਗਦੀ ਨਹੀਂ, ਤੇਰੇ ਨਾਮ ਦੀ ਪਿਆਸ ਹੀ ਨਹੀਂ ਲੱਗਦੀ ਸਾਨੂੰ। ਕਿਰਪਾ ਕਰੋ ਆਪਦੇ ਦਰਸ਼ਨਾਂ ਦੀ ਪਿਆਸ ਲੱਗੇ। ਹੇ ਵਾਹਿਗੁਰੂ ਆਪਣੀ ਇਹੀ ਜਿਹੀ ਕਿਰਪਾ ਕਰੋ, ਮੈਂ ਪਿਆਸੇ ਨੂੰ ਆਪਦੇ ਦਰਸ਼ਨ ਹੋ ਜਾਣ। ਫਿਰ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਂ ਆਉਂਦੇ ਨਦੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਵਾਸਤੇ ਬੇਨਤੀ ਕਰਨੀ ਹੈ ਕਿ ਪਿਆਸ ਲੱਗੇ, ਨਾਮ ਦੀ ਪਿਆਸ ਲੱਗੇ, ਦਰਸ਼ਨਾਂ ਦੀ ਤੜਪ ਲੱਗੇ ਸਾਨੂੰ। ਜਿਵੇਂ ਆਪ ਜੀ ਨੇ ਬਚਨ ਕੀਤਾ ਕਿ ਮੇਰਾ ਮਨ ਲੋਚਾ ਗੁਰਦਰਸ਼ਨ, ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ। ਪਿਆਸ ਲੱਗੇ ਮਨ ਚ, ਇਹ ਕਿਰਪਾ ਕਰੋ। ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਹਿੰਦੇ ਮੈਂ ਤਾਂ ਨਾਨਕ ਤੋਂ ਭਾਵ ਪੰਜਵੇਂ ਪਾਤਸ਼ਾਹ, ਕਹਿੰਦੇ ਮੇਰੀ ਤਾਂ ਆਪ ਜੀ ਅੱਗੇ ਇਹੀ ਅਰਦਾਸ ਬੇਨਤੀ ਹੈ ਕਿ ਮੈਨੂੰ ਆਪਣਾ ਦਰਸ਼ਨ ਦਿਓ ਜੀ, ਕਿਉਂਕਿ ਵਾਹਿਗੁਰੂ ਆਪ ਜੀ ਤੋਂ ਬਿਨਾਂ ਮੈਨੂੰ ਹੋਰ ਕੋਈ ਦੂਜਾ ਨਾਂ ਤੇ ਭਾਉਂਦਾ ਹੀ ਆ, ਨਾਂ ਚੰਗਾ ਲੱਗਦਾ ਮਨ ਦੇ ਅੰਦਰ। ਤੁਸੀਂ ਕਿਰਪਾ ਕਰੋ, ਆਪ ਦਰਸ਼ਨ ਬਖਸ਼ੋ ਮੈਨੂੰ। ਜਿਹੜੀ ਠੰਡ ਤੁਹਾਡੇ ਦਰਸ਼ਨਾਂ ਨਾਲ ਪੈਣੀ ਆ, ਉਹ ਕਿਸੇ ਥਾਂ ਤੇ ਹੋਰ ਮਿਲਣੀ ਨਹੀਂ। ਵਾਹਿਗੁਰੂ ਦੇ ਦਰਸ਼ਨ ਜਿਹੜੇ ਸਾਰਿਆਂ ਤੋਂ ਸ਼੍ਰੋਮਣੀ ਨੇ, ਕਿਉਂਕਿ ਵਾਹਿਗੁਰੂ ਦਾ ਦਰਸ਼ਨ ਐਸਾ ਇੱਕ ਵਾਰ ਦੇਖਦੇ ਹੀ ਕਲਿਆਣ ਹੋ ਜਾਣੀ, ਸ਼ੁੱਧ ਹੋ ਜਾਣਾ ਮਨ ਨੇ। ਹੋਰ ਦਰਸ਼ਨ ਸੰਸਾਰ ਦੇ ਸਾਨੂੰ ਨਹੀਂ ਚਾਹੀਦੇ, ਬਸ ਤੁਸੀਂ ਆਪਣਾ ਦਰਸ਼ਨ ਬਖਸ਼ਿਸ਼ ਕਰੋ। ਜਿਵੇਂ ਗੜ ਸ਼ੰਕਰ ਚ ਮਹੇਸ਼ਾ ਜੋਗੀ ਹੋਇਆ, ਉਹਨੇ ਬੜੀ ਤਪੱਸਿਆ ਆਰਾਧਨਾ ਕੀਤੀ ਸ਼ਿਵਜੀ ਦੀ, ਵਾਰ ਲੈ ਲਿਆ ਵੀ ਜਿਹੜਾ ਮੇਰੇ ਦਰਸ਼ਨ ਕਰੇ ਇੱਕ ਸਾਲ ਸਵਰਗ ਮਿਲੇ। ਬੜੀ ਦੁਨੀਆਂ ਆਉਣ ਲੱਗੀ, ਬਹੁਤ ਦੁਨੀਆਂ ਦਾ ਇਕੱਠ ਹੋਇਆ, ਲੱਖਾਂ ਲੋਕ ਆਏ। ਕਹਿੰਦਾ ਕੋਈ ਰਹਿ ਤਾਂ ਨਹੀਂ ਗਿਆ ਬਈ? ਕਹਿੰਦੇ ਜੀ ਭਾਈ ਤਿਲਕੂ ਹੈ ਇੱਕ ਪੰਜਵੇਂ ਪਾਤਸ਼ਾਹ ਦਾ ਸਿੱਖ, ਉਹ ਨਹੀਂ ਆਇਆ। ਕਹਿੰਦਾ ਜਾਓ ਉਸ ਕਮਲੇ ਨੂੰ ਕਹੋ ਮੇਰੇ ਦਰਸ਼ਨ ਕਰੇ, ਆ ਕੇ ਸਵਰਗਾਂ ਦੀ ਪ੍ਰਾਪਤੀ ਹੋਵੇਗੀ। ਜਦੋਂ ਕਿਸੇ ਨੇ ਕਿਹਾ ਭਾਈ ਤਿਲਕੂ, ਕਹਿਣ ਲੱਗਿਆ ਨਾ ਬਈ, ਅਸੀਂ ਤਾਂ ਨਹੀਂ ਜਾਣਾ, ਅਸੀਂ ਤਾਂ ਗੁਰੂ ਦੇ ਸਿੱਖ ਹਾਂ, ਅਸੀਂ ਕੀ ਕਰਨੇ ਸਵਰਗ, ਕਿਆ ਨਰਕ, ਕਿਆ ਸੁਰਗ, ਵਿਚਾਰੇ ਸੰਤਨ ਦੋਂ ਰਾਧੇ, ਸੰਤਾਂ ਦੋਵੇਂ ਰੱਦ ਕਰਦੇ। ਕਹਿੰਦੇ ਜੀ ਉਹ ਨਹੀਂ ਆਉਂਦਾ। ਕਹਿੰਦੇ ਜਾਓ ਉਹਨੂੰ ਕਹੋ ਦੋ ਸਾਲ ਸਵਰਗ ਮਿਲੇਗਾ। ਨਹੀਂ ਆਉਂਦਾ ਜੀ। ਕਹਿੰਦੇ ਪੰਜ ਸਾਲ ਮਿਲੇਗਾ। ਕਹਿੰਦੇ ਨਹੀਂ ਆਉਂਦਾ ਜੀ। ਕਹਿੰਦਾ ਇੰਨਾ ਨਿਰੀਛਤ, ਫਿਰ ਮਨ ਚ ਹੇਠੀ ਜੀ ਸਮਝੀ ਆਪਣੀ। ਕਹਿੰਦਾ ਚਲੋ ਫਿਰ ਅਸੀਂ ਦਰਸ਼ਨ ਦਿੰਦੇ ਹਾਂ ਜਾ ਕੇ ਆਪ। ਉਹਨੂੰ ਉੱਠ ਕੇ ਚੱਲ ਪਿਆ, ਨਾਲ ਹਜ਼ਾਰਾਂ ਲੋਕ। ਕਿਸੇ ਨੇ ਭਾਈ ਤਿਲਕੂ ਨੂੰ ਦੱਸ ਦਿੱਤਾ, ਭਾਈ ਤਿਲਕੂ ਉਹ ਹਮੇਸ਼ਾ ਕਹਿੰਦਾ ਮੈਂ ਦਰਸ਼ਨ ਦੇਣੇ ਆ ਭਾਈ ਤਿਲਕੂ ਨੂੰ। ਭਾਈ ਤਿਲਕੂ ਤਾਂ ਘਬਰਾਟਾਂ ਖੜੀਆਂ ਹੋ ਗਈਆਂ, ਇਹ ਕੀ ਹੋ ਗਿਆ, ਮੈਂ ਜਾਣਾ ਨਹੀਂ ਚਾਹੁੰਦਾ ਸਵਰਗਾਂ ਨੂੰ, ਇਹ ਧੱਕੇ ਨਾਲ ਹੀ ਜਾਂਦਾ। ਉਹਨੇ ਦਰਵਾਜ਼ੇ ਬੰਦ ਕਰਕੇ, ਚੀਥਾਂ 'ਚ ਕੱਪੜੇ ਦੇ ਲਏ, ਚਾਰੇ ਪਾਸਿਓਂ ਬੰਦ ਕਰਕੇ, ਉੱਤੇ ਕੰਬਲ ਖੇਸ ਲਪੇਟ ਕੇ, ਅੱਖਾਂ ਬੰਦ ਕਰਕੇ ਬਹਿ ਗਿਆ। ਬਾਹਰ ਖੜ ਕੇ ਆਵਾਜ਼ ਦਿੰਦੇ ਲੋਕ, ਹਮੇਸ਼ਾ ਜੋਗੀ ਜੀ ਆਏ ਨੇ, ਦਰਸ਼ਨ ਕਰ ਲਓ, ਸਵਰਗ ਲੈ ਲਓ। ਉਹ ਕਹਿੰਦਾ ਨਾ ਮੈਂ ਨਹੀਂ। ਆਪ ਦਰਵਾਜ਼ਾ ਖੜਕਾਉਂਦਾ, ਉਹ ਭਗਤਾ ਬਾਹਰ ਆ, ਦਰਸ਼ਨ ਕਰ, ਸਾਡੇ ਸਵਰਗ ਮਿਲੇਗਾ। ਉਹ ਕਹਿੰਦਾ ਨਾ ਜੀ, ਅਸੀਂ ਨਹੀਂ ਚਾਹੀਦੇ ਦਰਸ਼ਨ। ਫਿਰ ਅਖੀਰ ਦੇਖਿਆ ਵੀ ਇਹ ਤਾਂ ਕੋਈ ਅੱਛਾ ਪੁਰਸ਼ ਹੈ, ਨਿਰੀਛਿਤ ਹੈ, ਕੋਈ ਰੱਬ ਦਾ ਪਿਆਰਾ। ਅੱਛਾ ਚੱਲ ਫਿਰ ਆਪਣੇ ਹੀ ਦਰਸ਼ਨ ਦੇ ਦੇ ਭਗਤਾ, ਉਹ ਗੁਰਮੁਖ ਆਪਣੇ ਹੀ ਦਰਸ਼ਨ ਦੇ ਦੇ। ਕਹਿੰਦੇ ਨਾ ਜੀ, ਕਹਿੰਦੇ ਬੇਨਤੀ ਮੰਨ ਲੈ, ਦਰਸ਼ਨ ਦੇ ਦੇ ਆਪਣੇ। ਕਹਿੰਦੇ ਪਹਿਲਾਂ ਫਿਰ ਆਪਣਾ ਵਰ ਰੋਕੋ, ਮੈਂ ਸਵਰਗ ਨਹੀਂ ਜਾਣਾ। ਕਹਿੰਦੇ ਚੰਗਾ, ਤੈਨੂੰ ਫਲ ਨਹੀਂ ਮਿਲੇਗਾ ਦਰਸ਼ਨਾਂ ਦਾ, ਦਰਵਾਜ਼ਾ ਤਾਂ ਖੋਲ੍ਹ ਦੇ। ਜਾਂ ਦਰਵਾਜ਼ਾ ਖੋਲ੍ਹਿਆ, ਐਨ ਟਿਕਿਆ ਹੋਇਆ ਟਿਕਾਓ ਵਾਲਾ ਲਾਲ ਸੁਰਖ ਚਿਹਰਾ, ਨਾਮ ਰੰਗ ਵਿੱਚ ਰੰਗਿਆ ਹੋਇਆ ਮੇਸ਼ੇ ਨੇ ਜਦ ਦਰਸ਼ਨ ਕੀਤੇ, ਠੰਡ ਪੈ ਗਈ ਮਨ ਨੂੰ, ਸ਼ਾਂਤੀ ਆ ਗਈ, ਮੇਸ਼ਾ ਤੇ ਚਰਨੀ ਪੈ ਗਿਆ। ਇਹ ਗੁਰਸਿੱਖ ਪਿਆਰਿਆ ਇੰਨੀ ਉੱਚੀ ਅਵਸਥਾ ਕਿੱਥੋਂ ਲਈ ਹੈ? ਕਹਿ ਰਹੇ ਵੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਮੈਂ, ਅੰਮ੍ਰਿਤਸਰ ਸਾਹਿਬ ਨੇ ਉਹ। ਕਹਿੰਦੇ ਭਗਤਾ ਫਿਰ ਤਾਂ ਉੱਥੇ ਲੈ ਚੱਲ, ਮੈਂ ਤਾਂ ਐਵੇਂ ਉਲਝਿਆ ਰਿਹਾ ਸੰਸਾਰ ਦੇ ਵਿੱਚ। ਉਹ ਸਭ ਛੱਡ ਛਡਾ ਕੇ ਸ੍ਰੀ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਪਹੁੰਚ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਨਾਮ ਜਪ, ਨਾਮ ਨਾਲ ਸ਼ਾਂਤੀ ਆਉਣੀ ਹੈ। ਗੁਰਾਂ ਨੇ ਚਰਨ ਪਹੁਲ ਬਖਸ਼ੀ, ਗੁਰਸਿੱਖ ਬਣਾ ਲਿਆ ਮੇਸ਼ੇ ਨੂੰ। ਭਾਂਡੇ 'ਚ ਤਾਂ ਪਹਿਲਾਂ ਹੀ ਬਥੇਰਾ ਕੁਛ ਸੀ, ਪਰ ਜਦ ਨਾਮ ਦੀ ਕਣੀ ਦਿੱਤੀ, ਉਸ ਵਕਤ ਮਹੇਸ਼ਾ ਵੀ ਨਾਮ ਲੈ ਕੇ ਸਤਿਗੁਰੂ ਦਾ ਪਿਆਰਾ ਬਣ ਗਿਆ। ਮਹਾਰਾਜ ਜੀ ਕਹਿੰਦੇ ਨੇ, ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਹੋਰ ਮੈਨੂੰ ਕੋਈ ਪਾਉਂਦਾ ਹੀ ਨਹੀਂ, ਆਪਣਾ ਹੀ ਦਰਸ਼ਨ ਬਖਸ਼ੋ ਮੈਨੂੰ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਉਹਨੂੰ ਸੋਭਨੀਕ ਸੁਹਾਵਣਾ ਲੱਗਦਾ ਜਿਹਦੇ ਮਨ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ। ਉਹ ਨਿਵਾਸ ਹੁੰਦਾ ਅਭਿਆਸ ਕਰਦਿਆਂ, ਬਸ ਚੱਲੀ ਜਾਓ ਲਗਾਤਾਰ, ਕੋਈ ਕੁਐਸਚਨ ਨਹੀਂ, ਕੁਛ ਨਹੀਂ ਕਹਿਣਾ, ਮਨ ਨਹੀਂ ਟਿਕਦਾ ਨਹੀਂ ਹੁੰਦਾ। ਤੁਸੀਂ ਇਹਨਾਂ ਗੱਲਾਂ 'ਚ ਨਾ ਪਿਆ ਕਰੋ, ਮਨ ਨਹੀਂ ਟਿਕਦਾ। ਤੁਸੀਂ ਲਗਾਤਾਰ ਦੇ ਅਭਿਆਸੀ ਬਣ ਜਾਓ। ਮਨ ਟਿਕਾਉਣਾ ਕਿਸੇ ਬੰਦੇ ਦੇ ਹੱਥ 'ਚ ਨਹੀਂ, ਮਨ ਜਿੱਦਣ ਟਿਕਾਉਣਾ ਸਤਿਗੁਰੂ ਨੇ ਆਪ ਟਿਕਾਉਣਾ, ਤੁਹਾਡੀ ਮਿਹਨਤ ਦੇਖ ਕੇ, ਤੁਹਾਡੀ ਸੇਵਾ ਦੇਖ ਕੇ, ਤੁਹਾਡੀ ਨਿਮਰਤਾ ਦੇਖ ਕੇ, ਤੁਹਾਡਾ ਸਭ ਕੁਛ ਸਿੱਖੀ ਦਾ ਪੂਰਾ ਦੇਖ ਕੇ। ਜਿੱਦਣ ਮਨ ਟਿਕਾਉਣਾ, ਪਤਾ ਹੀ ਨਹੀਂ ਲੱਗਣਾ ਮਨ ਟਿਕਣ ਦਾ, ਸੈਕਿੰਡ ਤੋਂ ਪਹਿਲਾਂ ਟਿਕ ਜਾਂਦਾ ਮਨ, ਕੜਕ ਕਰਕੇ ਟਿਕਦਾ। ਜਦੋਂ ਟਿਕਦਾ ਇੱਕਦਮ ਪ੍ਰਕਾਸ਼ ਹੋ ਜਾਂਦਾ, ਦੇਰ ਨਹੀਂ ਲੱਗਦੀ। ਇਸ ਕਰਕੇ ਇਹਨਾਂ ਚੱਕਰਾਂ 'ਚ ਨਾ ਪਾਓ ਕਿ ਮੈਂ ਪਾਠ ਕਰਦਾ ਮਨ ਨਹੀਂ ਟਿਕਦਾ, ਬਾਣੀ ਪੜ੍ਹਦਾ। ਬਾਣੀ ਥੋੜ੍ਹੀ ਜਿਹੀ ਪੜ੍ਹ ਕੇ ਫਿਰ ਕਹਿੰਦੇ ਮਨ ਨਹੀਂ ਟਿਕਦਾ, ਪੰਜ ਦਸ ਮਿੰਟ ਸਿਮਰਨ ਕਰਕੇ ਮਨ ਨਹੀਂ ਟਿਕਦਾ। ਮਨ ਕਿਤੇ ਇੰਨੇ ਕੁ ਨਾਲ ਨਹੀਂ ਟਿਕਣਾ, ਇਹ ਤਾਂ ਵੱਡਿਆਂ ਵੱਡਿਆਂ ਦਾ ਨਹੀਂ ਟਿਕਿਆ, ਇਹ ਫਿਰ ਟਿਕਣਾ ਕਿਵੇਂ? ਬਹੁਤ ਜ਼ਿਆਦਾ ਅਭਿਆਸ ਕਰੀ ਜਾਓ, ਕਰੀ ਜਾਓ, ਸਿਮਰਨ ਕਰੀ ਜਾਓ, ਬਾਣੀ ਪੜ੍ਹੀ ਜਾਓ, ਆਪੇ ਹੀ ਟਿਕ ਜਾਣਾ ਇਹਨੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ।